ਸਖੀ 16ਵੀਂ ਜੋਗੀ। ਇੱਕ ਦਿਨ ਕੋਈ ਜੋਗੀ ਜਥਾ ਆ ਗਿਆ। ਇਨ੍ਹਾਂ ਨੇ ਲਹਿ ਲਹਿ ਕਰਦੇ ਜਲ ਨਾਲ, ਹਵਾ ਦੇ ਤਰੰਗਾਂ ਨਾਲ ਸੋਹਣੇ ਲੱਗ ਰਹੇ ਸਰੋਵਰ ਦੇ ਦਰਸ਼ਨ ਕੀਤੇ। ਸਰੋਵਰ ਦੇ ਵਿਚਾਲੇ ਸੋਹਣਾ ਮੰਡਪ ਤੇ ਵਿੱਚ ਬਿਰਾਜ ਰਹੇ ਜੀਵਨ ਰਸ ਨਾਲ ਲਹਿ ਲਹਿ ਕਰਦੇ ਵੈਰਾਗ ਮੂਰਤ ਤੇ ਪ੍ਰੇਮ ਸੂਰਤ ਗੁਰੂ ਜੀ ਦੇ ਦਰਸ਼ਨ ਕੀਤੇ। ਦਰਸ਼ਨ ਮਾਤਰ ਨਾਲ ਠੰਡ ਪੈ ਗਈ। ਹੈਰਾਨ ਹੋ ਗਏ ਕਿ ਹੈ ਇਹ ਪ੍ਰਭਾਵ, ਇਹ ਆਤਮ ਸੁੰਦਰਤਾ, ਇਹ ਟਿਕਾਓ, ਫਿਰ ਸੰਸਾਰ ਕੈਸ਼ਵਰ ਕਮਾਲ ਹੈ। ਸੱਚਮੁੱਚ ਮਾਇਆ ਦੇ ਸਾਗਰ ਵਿਚ ਰਹਿ ਕੇ ਬੀਤਰਾਗ ਅਲੇਪ ਮਹਾਂਪੁਰਖ ਆਪਣੇ ਵਰਗਾ ਰਚ ਕੇ ਗੁਰੂ ਨਾਨਕ ਨੇ ਦਿਖਾ ਦਿੱਤਾ ਹੈ। ਫਿਰ ਜੀ ਵਿਚ ਆਈ ਕਿ ਦੇਖੀਏ ਇਸ ਮਾਇਆ ਐਸ਼ਵਰਜ ਵਿਚ, ਇਸ ਰੂਹਾਨੀ ਔਜ ਵਿਚ ਉਹ ਨਿਮਰਤਾ ਹੈ ਕਿ ਨਹੀਂ ਜੋ ਗੁਰੂ ਨਾਨਕ ਵਿਚ ਸੀ। ਉਹ ਨਿਮਰਤਾ ਕੋਈ ਧਾਰਨ ਕੀਤੀ ਹੋਈ ਸ਼ੈ ਨਹੀਂ ਸੀ। ਗੁਰੂ ਨਾਨਕ ਵਿਚ ਤਾਂ ਉਹ ਹਉਮੈ ਦੇ ਤਿਆਗ ਦਾ ਕਮਾਲ ਸੀ। ਉਸ ਹਉ ਅਤੀਤ ਆਈ ਤੇ ਫਿਰ ਚੜ੍ਹਦੀਆਂ ਕਲਾ ਉਸ ਕਲੀ ਦੇ ਅਵਤਾਰ ਦੀਆਂ ਸਨ। ਇਸ ਨੂੰ ਇਨ੍ਹਾਂ ਨੂੰ ਪਰਖੀਏ ਕਿ ਇਹ ਉਸ ਕਮਾਲ ਦੀ ਹਉ ਅਤੀਤ ਆਈ ਵਿਚ ਹਨ ਜਿੱਥੇ ਜਾ ਕੇ ਹਿਲੇਸ਼ਾ ਵਿਦਿਆ ਵੀ ਉੱਠ ਜਾਂਦੀ ਹੈ ਜੋ ਕਲਯੁਗ ਵਿਚ ਹੀ ਗੁਰੂ ਨਾਨਕ ਨੇ ਦਿਖਾਈ ਹੈ। ਨਹੀਂ ਤਾਂ ਇਹ ਲੇਸ਼ਾ ਵਿਦਿਆ ਤਾਂ ਮਹਾਂਯੋਗੀਆਂ ਤੇ ਅਵਤਾਰਾਂ ਤੱਕ ਵੀ ਨਹੀਂ ਛੋੜਦੀ ਸੁਣੀਦੀ ਹੈ। ਇਸ ਪ੍ਰਕਾਰ ਦੀਆਂ ਵਿਚਾਰਾਂ ਕਰਕੇ ਵਟਕੇ ਨੇ ਸ੍ਰੀ ਗੁਰੂ ਜੀ ਤੇ ਪ੍ਰਸ਼ਨ ਕੀਤਾ। ਸ੍ਰੀ ਗੁਰੂ ਜੀ ਓ ਆਪ ਗੁਰੂ ਨਾਨਕ ਦੇਵ ਜੀ ਦੀ ਗੱਦੀ ਪਰ ਹੋ, ਆਪ ਤੇ ਈਸ਼ਵਰ ਕਿਰਪਾ ਹੈ, ਸਭ ਤਰ੍ਹਾਂ ਸੁਖੀ ਹੋ, ਬਿਨਾਂ ਯੋਗ ਸਾਧਨਾ ਸਾਧੇ ਦੇ ਸਿੱਧੀਆਂ ਆਲੇ ਦੁਆਲੇ ਖੜੀਆਂ ਦਿਸਦੀਆਂ ਹਨ, ਵਿਭੂਤੀਆਂ ਬਿਨਾਂ ਸੰਯਮ ਸਾਧਿਆਂ ਪ੍ਰਾਪਤ ਹਨ, ਸੰਸਾਰਕ ਵਿਭਉ ਸਾਰੀ ਆਲ ਬਾਲ ਹੈ, ਪੁੱਤਰ ਹਨ ਲਾਇਕ, ਇਸਤਰੀ ਹੈ ਦੇਵੀ ਰੂਪ, ਪਤੀਵਰਤਾ ਧਰਮ ਦਾ ਅਵਤਾਰ, ਸਿੱਖ ਸਾਖਾ ਹਨ, ਆਗਿਆਕਾਰ, ਘਰ ਮੰਦਰ ਸਭ ਖੁਸ਼ੀਆਂ ਪ੍ਰਾਪਤ ਹਨ। ਫਿਰ ਆਪ ਬੀਤਰਾਗ ਹੋ, ਕਿਸੇ ਸ਼ੈ ਵਿਚ ਖਚਤ ਨਹੀਂ ਦਿਸਦੇ, ਆਪ ਚਿੱਤ ਬਿਰਤੀ ਨਿਰੁੱਧ ਰੱਖਦੇ ਹੋ, ਕਮਾਲ ਹੈ। ਆਪ ਦੀ ਕਰਨੀ ਪਤਾ ਨਹੀਂ ਕੀ ਸੀ ਕਿ ਆਪ ਕੇਵਲ ਵਿਚ ਪਹੁੰਚੇ, ਆਪਣੇ ਸਰੂਪ ਵਿਚ ਅਵਸਥਾਨਮ ਹੋ ਰਹੇ ਹੋ। ਧੰਨ ਹੋ ਆਪ, ਨਮਸਕਾਰ ਹੈ, ਜੋਹਾਰ ਹੈ ਬਾਰੰਬਾਰ ਆਪ ਦੇ ਕਮਾਲ ਉੱਤੇ। ਇਨ੍ਹਾਂ ਗੱਲਾਂ ਕਰਨ ਤੋਂ ਜੋਗੀ ਦਾ ਮਤਲਬ ਸੀ ਕਿ ਆਪ ਕੁਝ ਬੋਲਣਗੇ ਤਾਂ ਉਨ੍ਹਾਂ ਤੋਂ ਸੰਭਾਵਿਤ ਹੋ ਜਾਏਗਾ ਕਿ ਕੁਛ ਰਿਜਮ ਹੋਮੇ ਦੀ, ਕੁਛ ਅਵਿਦਿਆ ਦੀ ਲੇਸ਼ ਮਾਤਰ ਜਾਂ ਕੁਛ ਕਣੀ ਹੈ ਕਿ ਨਹੀਂ। ਸਤਿਗੁਰੂ ਜੀ ਇਹ ਸੁਣਦੇ ਗਏ ਤੇ ਸਹਿਜ ਧਿਆਨ ਆਪਣੇ ਨਾਮ ਦਾਤਾ ਸ੍ਰੀ ਗੁਰੂ ਅਮਰਦਾਸ ਜੀ ਵਿਚ ਲੀਨ ਹੁੰਦਾ ਗਿਆ। ਆਪਣੇ ਗੁਰੂ ਨਾਲ ਆਪ ਨੂੰ ਅਕਹਿ ਪ੍ਰੇਮ ਸੀ ਜੋ ਉਨ੍ਹਾਂ ਦੇ ਸ਼ਬਦਾਂ ਤੋਂ ਪਿਆ ਹੁਣ ਤੱਕ ਪ੍ਰਗਟ ਹੁੰਦਾ ਹੈ। ਆਪ ਦਾ ਦਿਲ ਦਾਤੇ ਦੇ ਸ਼ੁਕਰ ਨਾਲ ਭਰਦਾ ਗਿਆ, ਮੇਹਰ ਦੀ ਮੇਹਰ ਹੀ ਮੇਹਰ ਦਾ ਆਲਮ ਛਾ ਗਿਆ, ਜਿਸ ਨਾਲ ਅਭਿਆਸੀ ਜੋਗੀ ਵੀ ਪ੍ਰਭਾਵਿਤ ਹੋ ਗਏ। ਹੁਣ ਆਪ ਜੀ ਦੇ ਅੱਧ ਖੁੱਲੇ ਨੈਣਾ ਵਿਚੋਂ ਦੋ ਚਾਰ ਮੋਤੀ ਕਿਰੇ, ਫਿਰ ਅਰਸ਼ੀ ਗਲਾ ਖੁੱਲਿਆ, ਅਲਾਪਵੀ ਸੁਰ ਨਿਕਲੀ, ਰਬਾਬੀ ਨੇੜੇ ਹੀ ਬੈਠੇ ਸਨ, ਸਮਝ ਗਏ ਕਿ ਸਤਿਗੁਰ ਨੇ ਕੁਝ ਗੌੜੀ ਵਿਚ ਉਚਾਰਨਾ ਹੈ। ਉਨ੍ਹਾਂ ਵਿਚੋਂ ਇਕ ਨੇ ਰਬਾਬ ਤੇ ਦੂਏ ਨੇ ਗੁਰੂ ਅਮਰਦਾਸ ਜੀ ਦਾ ਸਾਜਿਆ ਸੁਰੰਦਾ ਜਾਂ ਸੁਰੰਦਾ ਖੋਲ ਕੇ ਗੌੜੀ ਦਾ ਅਲਾਪ ਆਰੰਭ ਕਰ ਦਿੱਤਾ। ਤਦ ਸੋਹਣੇ ਗਲੇ ਤੋਂ ਅਤ ਮਿੱਠੀ ਸੁਰੀਲੀ ਸੁਰ ਵਿਚ ਗਾਵਿਆ ਗਿਆ, ਰਾਗ ਗੌੜੀ ਮਹਲਾ ਚੌਥਾ, ਕੰਚਨ ਨਾਰੀ ਮੈਂ ਜਿਉ ਲੁਭਤ ਹੈ, ਮੋਹ ਮੀਠਾ ਮਾਇਆ ਕਰ ਮੰਦਰ ਕੋੜੇ ਖੁਸ਼ੀ, ਮਨ ਅਨਰਸ ਲਾਇਆ ਹਰ ਪ੍ਰਭ ਚੇਤਨਾ ਆਵਈ, ਕਿਉ ਛੂਟਾ ਮੇਰੇ ਹਰ ਰਾਇਆ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ, ਕਰ ਕਿਰਪਾ ਬਖਸ ਅਵਗੁਣ ਪ੍ਰਭ ਮੇਰੇ ਰਹਾਓ, ਕਿਛ ਰੂਪ ਨਹੀਂ ਕਿਛ ਜਾਤ ਨਹੀਂ ਕਿਛ ਢੰਗ ਨਾ ਮੇਰਾ, ਕਿਆ ਮੂਹ ਲੈ ਬੋਲੇ ਗੁਣ ਬਿਹੂਨ, ਨਾਮ ਜਪਿਆ ਨਾ ਤੇਰਾ, ਹਮ ਪਾਪੀ ਸੰਗ ਗੁਰ ਉਬਰੇ ਪੁੰਨ ਸਤਗੁਰ ਕੇਰਾ, ਸਭ ਜੀਉ ਪਿੰਡ ਮੁਖ ਨੱਕ ਦੀਆ, ਵਰਤਨ ਕਉ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ, रस अनल पोगाणी जिन दिए सो चेतना आवई पशु हौ कर जानी सब कीता तेरा वर्तदा तू अंतर जामी हम जंत विचारे क्या कर है सब खेल तुम स्वामी जन नानक हाट विहाजिया हर गुलम गुलामी। श्री गुरु जी ए गाउंदे गए नैणा तो निके निके मोती किरदे गए योगी समाधि स्थित हुंदे गए बंद नैणा ते टिक्कियां बिरतियां ते प्रभाव पिया पूर्ण हो अतीत ताई ते शुक्र गुजारी दा अपने परमात्मा विच लीनता जगत दे परम तत्व विच लीनता अपना प्रभाव पा रही सी। सारा दरबार इउं अचल हो रहा सी जिवें कि संगमरमर दियां मूर्तियां धरियां हन। कुछ देर बाद सब दे नैन खुले फिर भी चुप छाई रही योगियां दे चित ए लख गए कि परम निमरता इन्हां दी ओहो गुरु नानक दी हौं अतीत ताई दी लखायक है। देखो ए निरुद्ध हो के फिर ईश्वर अनुग्रह कूक रहे हन ईश्वर तां निर्लेप असंग है उस नूं किसे नाल की। तद उन्हां ने फिर प्रश्न कीता श्री गुरु जी आप परम अतीत ताई दी लखता विच हो जो पाणे कैवल हो। श्री गुरु जी आप परम अतीत ताई दी लखता विच हो मेरे पाणे कैवल हो अपने स्वरूप विच स्थित हो ईश्वर निर्मलेप असंग सब गल तो अलेप है आप उस उत्ते फिर अरदास ते शुक्र विच जांदे हो इस विच फिर कुछ पंभीरी दे खंभ वर्गा पड़दा नहीं हो सकदा जद कैवल हो गया फिर भगती किस दी ते क्यों। सतगुरु परम धीमी ते रस भरी आवाज विच बोले भगती अपने आत्म तत् दी ना पर आत्म तत् दी योगी राज जी ईश्वर नूं परमात्मा नूं परम तत्व नूं पुरख विशेष नूं ब्रह्म नूं भाई अपने गजा नाल मिलन दी ना करो। वो अनंत है बेअंत है बेहद है उस विच अनुग्रह वसदी है उस दा ओ अनुग्रह स्वरूप भगतां दा सहाई है जिस अनुग्रह नाल प्राप्ति हुंदी है उस नूं त्यागना क्यों कोठे ते चढ़ के पौड़ी नूं भन्नना क्यों। जीव तत् दे परम तत् नूं प्राप्त हो जाण ते परम तत्व दी अनुग्रह दे शुक्र भाव तों मूंह मोड़ना क्यों। जीव तत् ते परम तत् दे संगम दा प्रभाव मन ते प्रभावित हुंदा है मन रस माणदा है मन रस माणदा है मानो अमृत वरस रहा है। ए कहिंदिआं सोहणे नैण फिर सेजल हो गए ते आसा दी धुन उठी नाल साध छिड़ पए एक परम एकांत दा रस भरिआ प्रभाव छा गया। आसा महला चौथा चंत चिम चिमे चिम चिम वरस अमृत तारा राम गुरमुख है गुरमुख नदरी राम प्यारा राम राम नाम प्यारा जगत निस्तारा राम नाम वड्याई कल युग राम नाम बोहेथा गुरमुख पार लगाई हलत फलत राम नाम सुहेले गुरमुख करनी सारी नानक दात दया कर देवे राम नाम निस्तारी रामो राम नाम जपया दुख किल विक नास गवाया राम गुर परचै गुर परच त्याया मैं हिरदय राम वसाया राम रविया राम हिरदय परम गत पाई जा गुर सरणाई आए लोभ विकार नाव डुबदी निकली जा सतगुर नाम दिड़ाए जिया दान गुर पूरे दिया राम नाम चित लाए आप कृपाल कृपा कर देवे नानक गुर सरणाए बाणी राम नाम सुनी सिद्ध कारज सब सुहाए राम रोमे रोम रोम रोमे मैं गुरमुख राम त्याए राम राम नाम त्याए पवित होए आए तिस रूप नरेख्या काई रामो राम रविया घट अंतर सब तृष्णा भूख गवाई मन तन सीतल सिगार सब होआ गुरमत राम प्रगासा नानक आप अनुग्रह किया ਹਮ ਦਾਸਨ ਦਾਸਨ ਦਾਸਾ ਜਿਨੀ ਰਾਮ ਰਾਮ ਨਾਮ ਵਿਸਾਰਿਆ ਸੋ ਮਨ ਸੇ ਮਨ ਮੁਖ ਮੂੜ ਭਾਗੀ ਰਾਮ ਤਿਨ ਅੰਤਰੇ ਬੋਹ ਵਿਆਪੇ ਕਿਨ ਕਿਨ ਮਾਇਆ ਲਾਗੀ ਰਾਮ ਮਾਇਆ ਮਲ ਲਾਗੀ ਮੂੜ ਪਏ ਅਪਾਗੀ ਜਿਨ ਰਾਮ ਨਾਮ ਨੇ ਪਾਇਆ ਅਨੇਕ ਕਰਮ ਕਰੇ ਅਭਿਮਾਨੀ ਹਰ ਰਾਮੋ ਨਾਮ ਚੁਰਾਇਆ ਮਹਾਂ ਬਿਖਮ ਜਮ ਪੰਥ ਦੁਹਿਲਾ ਕਾਲੂ ਖਤਮ ਅੰਧਿਆਰਾ ਨਾਨਕ ਗੁਰਮੁਖ ਨਾਮ ਧਿਆਇਆ ਤਾਂ ਪਾਏ ਮੋਖ ਦੁਆਰਾ ਰਾਮੋ ਰਾਮ ਨਾਮ ਗੁਰੂ ਰਾਮ ਗੁਰਮੁਖੇ ਜਾਣੇ ਰਾਮ ਏ ਮਨੁਆ ਖਿਨ ਊਬ ਪਿਆਲੀ ਭ੍ਰਮ ਦਾ ਇਕਤ ਕਰ ਆਣੇ ਰਾਮ ਮਨ ਇਕਤ ਕਰ ਆਣੇ ਸਭ ਗਤ ਮਿਤ ਜਾਣੇ ਹਰ ਰਾਮੋ ਨਾਮ ਰਸਾਏ ਜਨ ਕੀ ਪੈਜ ਰਖੇ ਰਾਮ ਨਾਮਾ ਪ੍ਰਹਿਲਾਦ ਉਧਾਰਤ ਰਾਏ ਰਾਮੋ ਰਾਮ ਰਮੋ ਰਮ ਉੱਚਾ ਗੁਣ ਕਹਿਤਿਆ ਅੰਤ ਨਾ ਪਾਇਆ ਨਾਨਕ ਰਾਮ ਨਾਮ ਸੁਣ ਪੀਨੇ ਰਾਮੈ ਨਾਮ ਸਮਾਇਆ ਜਿਨ ਅੰਤਰੇ ਰਾਮ ਨਾਮ ਵਸੈ ਤਿਨ ਚਿੰਤਾ ਸਭ ਗਵਾਇਆ ਰਾਮ ਸਭ ਅਰਥਾ ਸਭ ਧਰਮ ਮਿਲੇ ਮਨ ਚਿੰਦਿਆ ਸੋ ਫਲ ਪਾਇਆ ਰਾਮ ਮਨ ਚਿੰਦਿਆ ਫਲ ਪਾਇਆ ਰਾਮ ਨਾਮ ਧਿਆਇਆ ਰਾਮ ਨਾਮ ਗੁਣ ਗਾਏ ਦੁਰਮਤ ਕਬੁੱਧ ਗਈ ਸੁਧ ਹੋਈ ਰਾਮ ਨਾਮ ਮਨ ਲਾਏ ਸਫਲ ਜਨਮ ਸਰੀਰ ਸਭ ਹੋਆ ਜਿਤ ਰਾਮ ਨਾਮ ਪ੍ਰਗਾਸਿਆ ਨਾਨਕ ਹਰ ਭਜ ਸਦਾ ਦਿਨ ਰਾਤੀ ਗੁਰਮੁਖ ਨਿਜ ਘਰ ਵਾਸਿਆ ਜਿਨ ਸਦਾ ਰਾਮ ਨਾਮ ਲੱਗੀ ਤਿਨ ਦੂਜੇ ਚਿਤ ਨਾ ਲਾਇਆ ਰਾਮ ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਵੈ ਅਵਰ ਨਾ ਪਾਇਆ ਰਾਮ ਰਾਮ ਨਾਮ ਮਨ ਪਾਇਆ ਪਰਮ ਸੁਖ ਪਾਇਆ ਅੰਤ ਚਲਦਿਆਂ ਨਾਲ ਸਖਾਈ ਰਾਮ ਨਾਮ ਤਨ ਪੂੰਜੀ ਸਾਂਚੀ ਨਾ ਡੂਬੈ ਨਾ ਜਾਈ ਰਾਮ ਨਾਮ ਇਸ ਜਗ ਮੈਂ ਤੁਲਹਾ ਜਮ ਕਾ ਨੇੜ ਨਾ ਆਵੈ ਨਾਨਕ ਗੁਰਮੁਖ ਰਾਮ ਪਛਾਤਾ ਕਰ ਕਿਰਪਾ ਆਪ ਮਿਲਾਵੈ ਰਾਮੋ ਰਾਮ ਨਾਮ ਸਤੇ ਸਤ ਗੁਰਮੁਖ ਜਾਣਿਆ ਰਾਮ ਸੇਵਕੋ ਗੁਰ ਸੇਵਾ ਲਾਗਾ ਜਿਨ ਮਨ ਤਨ ਅਰਪ ਚੜਾਇਆ ਰਾਮ ਮਨ ਤਨ ਅਰਪਿਆ ਬਹੁਤ ਮਨ ਸਰਦਿਆ ਗੁਰ ਸੇਵਕ ਪਾਏ ਮਿਲਾਏ ਦੀਨਾ ਨਾਥ ਜੀਆ ਕਾ ਦਾਤਾ ਪੂਰੇ ਗੁਰ ਤੇ ਪਾਏ ਗੁਰਸਿੱਖ ਸਿੱਖ ਗੁਰੂ ਹੈ ਇਕੋ ਗੁਰ ਉਪਦੇਸ਼ ਚਲਾਏ ਰਾਮ ਨਾਮ ਮੰਤ ਹਿਰਦੈ ਦੇਵੈ ਨਾਨਕ ਮਿਲਣ ਸੁਭਾਏ ਯੋਗੀ ਸਿਆਣਾ ਸੀ ਵਿਦਵਾਨ ਵੀ ਤਕੜਾ ਸੀ ਸਾਰੇ ਸ਼ਬਦ ਦੇ ਭਾਵ ਨੂੰ ਸਮਝ ਗਿਆ ਸ਼ਬਦ ਵਿਚ ਗੁਰੂ ਜੀ ਨੇ ਈਸ਼ਵਰ ਅਨੁਗ੍ਰਹਿ ਦੇ ਸਫਾ ਪਦ ਵਰਤੇ ਸਨ ਪੂਰਨ ਪ੍ਰੇਮ ਭਗਤੀ ਮੂੜੋ ਈਸ਼ਵਰ ਦੇ ਪਰਣੇ ਆਸਰੇ ਹੋਣ ਜਾਣ ਦੀ ਤਸਵੀਰ ਬੰਨ ਦਿੱਤੀ ਸੀ ਤੇ ਇਹ ਨਿਰਾ ਵਾਕ ਰਚਨਾ ਨਹੀਂ ਸੀ ਆਪ ਭਗਤੀ ਰਸ ਵਿਚ ਮਗਨ ਸਨ ਗੁਣ ਗਾਉਂਦਿਆਂ ਭਗਤੀ ਰਸ ਉਮਲ ਰਿਹਾ ਸੀ ਯੋਗੀ ਇਕ ਤਾਂ ਸੀ ਸ੍ਰੀ ਗੁਰੂ ਜੀ ਦੇ ਉੱਚੇ ਖਿਆਲਾਂ ਅਤੇ ਸਰਬ ਸ਼ਾਸਤਰ ਗਿਆਤਾ ਹੋਣ ਦੇ ਅਸਰ ਨਾਲ ਨਿਸ਼ਚਿੰਤ ਹੁੰਦਾ ਗਿਆ ਦੂਸਰੇ ਸ਼ਬਦ ਦੀ ਮਧੁਰ ਰਾਗ ਧੁਨ ਨਾਲ ਭਗਤੀ ਰਸ ਨਾਲ ਪ੍ਰਭਾਵਿਤ ਹੁੰਦਾ ਗਿਆ ਸ਼ਬਦ ਦੇ ਮੁਕਤੇ ਸਾਰ ਹੀ ਚਰਨਾਂ ਨੂੰ ਲਿਪਟ ਗਿਆ ਇਤਨਾ ਪ੍ਰਭਾਵਿਤ ਹੋ ਗਿਆ ਕਿ ਸਤਿਗੁਰੂ ਜੀ ਤੋਂ ਨਾਮ ਦਾਨ ਲੈ ਕੇ ਭਗਤੀ ਮਾਰਗ ਵਿਚ ਆ ਗਿਆ ਇਕ ਗੱਲ ਖਿਆਲ ਕਰ ਲੈਣੀ ਚਾਹੀਦੀ ਹੈ ਕਿ ਇਸ ਤੋਂ ਪਹਿਲਾਂ ਜੀਵ ਦੇ ਚਲਾਣੇ ਸਮੇਂ ਤੇ ਗਾਵੇ ਪੜ੍ਹੇ ਤੇ ਸਮਝੇ ਜਾਣ ਲਈ ਪੰਜਵਾਂ ਸ਼ਬਦ ਵਣਹੰਸ ਰਾਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਉਚਾਰ ਗਏ ਸਨ ਕਿ ਉਸ ਦੁੱਖ ਦੇ ਸਮੇਂ ਗੁਰਸਿੱਖਾਂ ਨੂੰ ਵਾਹਿਗੁਰੂ ਪ੍ਰੇਮ ਦਾ ਸਹਾਰਾ ਮਿਲੇ ਤੇ ਜਗਤ ਦੇ ਮਿੱਥਿਅਤਵ ਦਾ ਨਿਸ਼ਚਾ ਹੋ ਜਾਵੇ ਇਨ੍ਹਾਂ ਨੂੰ ਅਲਾਣੀਆਂ ਦਾ ਸਿਰਨਾਮਾ ਦਿੱਤਾ ਹੈ ਇਸ ਕਰਕੇ ਕਿ ਅਲਾਣੀ ਪਦ ਅਲਾਪ ਬਣਦਾ ਹੈ ਜਿਸ ਦਾ ਅਰਥ ਹੈ ਗਾਇਨ ਅਲਾਣੀ ਦਾ ਕਦੇ ਭਾਵ ਹੁੰਦਾ ਸੀ ਗੁਣ ਕਥਨ ਫਿਰ ਇਹ ਮਰ ਗਏ ਪ੍ਰਾਣੀ ਦੇ ਗੁਣ ਕਥਨ ਤੇ ਰੂੜੀ ਹੋ ਗਿਆ ਗੁਰੂ ਜੀ ਨੇ ਇਹੋ ਵਰਤਾਰਾ ਲੈ ਕੇ ਪੰਜ ਸ਼ਬਦ ਰਚੇ ਕਿ ਜਿਨ੍ਹਾਂ ਵਿਚ ਵਾਹਿਗੁਰੂ ਜੀ ਦਾ ਗੁਣ ਕਥਨ ਹੈ ਤੇ ਪ੍ਰਯੋਜਨ ਇਹ ਹੈ ਕਿ ਕਿਸੇ ਪਿਆਰੇ ਦੇ ਦੇਹਾਂਤ ਪਰ ਵਾਹਿਗੁਰੂ ਦੇ ਗੁਣ ਕਥਨ ਕਰੋ ਤੇ ਸ਼ੋਕ ਨੂੰ ਨਿਵਿਰਤ ਕਰੋ ਗੁਰਸਿੱਖਾਂ ਵਿਚ ਚਲਾਣੇ ਦੇ ਦਿਨਾਂ ਵਿਚ ਇਹਨਾਂ ਅਲਾਣੀਆਂ ਦੇ ਕੀਰਤਨ ਹੁੰਦੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 1994 ਸਿੱਖ। ਗੁਰੂ ਨਾਨਕ ਦੇਵ ਜੀ ਦੇ ਲੰਮੇ ਦੇ ਸ਼ਾਂਟਨਾ ਨੇ ਗੁਰਸਿੱਖੀ ਦੂਰ ਦੂਰ ਤੱਕ ਫੈਲਾ ਦਿੱਤੀ ਸੀ। ਗੁਰੂ ਅੰਗਦ ਦੇਵ ਜੀ ਬਾਹਰ ਬਹੁਤ ਘੱਟ ਗਏ ਹਨ, ਪਰ ਸਿੱਖੀ ਦਾ ਪ੍ਰਚਾਰ ਉਨ੍ਹਾਂ ਦੇ ਸਮੇਂ ਵੀ ਚੋਖਾ ਵਧਿਆ ਸੀ। ਗੁਰੂ ਨਾਨਕ ਦੇਵ ਜੀ ਗੁਰਸਿੱਖੀ ਦੇ ਪ੍ਰਚਾਰ ਦੀ ਆਗਿਆ ਗੁਰੂ ਅੰਗਦ ਦੇਵ ਜੀ ਨੂੰ ਕਰ ਗਏ ਸਨ। ਇਸੇ ਤਰ੍ਹਾਂ ਆਪ ਜੀ ਨੇ ਗੱਦੀ ਦੇ ਕੇ ਗੁਰੂ ਅਮਰਦਾਸ ਜੀ ਨੂੰ ਪੰਥ ਕਰਨ ਦੀ ਆਗਿਆ ਕੀਤੀ ਸੀ। ਗੁਰੂ ਅਮਰਦਾਸ ਜੀ ਨੇ ਬਹੁਤ ਪ੍ਰਚਾਰ ਕੀਤਾ। ਦੂਰ ਦੇਸ਼ਾਂ ਵਿਚ ਪੂਰੇ ਭਾਂਡੇ ਗੁਰਮੁਖ ਸਿੱਖ ਸਤਨਾਮ ਦਾ ਉਪਦੇਸ਼ ਦੇਣ ਲਈ ਸਥਾਪਨ ਕੀਤੇ, ਜਿਨ੍ਹਾਂ ਨੂੰ ਮੰਜੀਆਂ ਆਖਦੇ ਹਨ। ਇਨ੍ਹਾਂ ਦੀ ਗਿਣਤੀ 22 ਸੀ। ਇਸ ਤੋਂ ਛੁੱਟ ਇਹ ਵੀ ਰਵਾਇਤ ਹੈ ਕਿ ਅਨੇਕਾਂ ਹੋਰ ਗੁਰਸਿੱਖ ਨਾਮ ਜਪਾਉਣ ਵਾਲੇ ਥਾਪੇ ਜਿਨ੍ਹਾਂ ਨੂੰ ਪੰਘੂੜੇ ਦੱਸਦੇ ਹਨ, ਤੇ ਕੁਛ ਬੀਬੀਆਂ ਗਿਆਤ ਗੰਗ ਹੋ ਗਈਆਂ ਵੀ ਪ੍ਰਚਾਰ ਕਰਦੀਆਂ ਰਹੇ ਤੇ ਸਤਨਾਮ ਦਾ ਪੱਲੂ ਫੇਰਦੀਆਂ ਸਨ। ਇਨ੍ਹਾਂ ਨੂੰ ਪੀੜੇ ਸੱਦੇ ਸਨ। ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸਿੱਖਾਂ ਦੀ ਗਿਣਤੀ ਲੱਖਾਂ ਤੱਕ ਪਹੁੰਚ ਗਈ ਸੀ ਤੇ ਇਹ ਹਰ ਸੂਬੇ ਵਿਚ ਸਗੋਂ ਅਫਗਾਨਿਸਤਾਨ ਕੀ ਤੁਰਕਿਸਤਾਨ ਤੱਕ ਵੀ ਸਿੱਖ ਮਿਲਦੇ ਸਨ। ਚੌਥੇ ਪਾਤਸ਼ਾਹ ਦਾ ਸਮਾਂ ਥੋੜਾ ਹੈ, ਪਰ ਪ੍ਰਚਾਰ ਬਹੁਤ ਹੋਇਆ ਹੈ। ਸਿੱਖੀ ਬਹੁਤ ਫੈਲੀ ਤੇ ਵਧੀ ਸੀ, ਜਿਸ ਦੇ ਵਿਤਰੇਕਵੇਂ ਹਾਲ ਲੱਭਦੇ ਨਹੀਂ। ਭਾਈ ਗੁਰਦਾਸ ਜੀ ਨੇ 11ਵੀਂ ਵਾਰ ਵਿਚ ਚੋਟੀ ਦੇ ਕੁਝ ਸਿੱਖਾਂ ਦੇ ਨਾਮ ਲਿਖੇ ਹਨ। ਉਹ ਗਿਣਤੀ ਚੌਥੀ ਪਾਤਸ਼ਾਹ ਦੇ ਸਾਰੇ ਸਿੱਖਾਂ ਦੀ ਨਹੀਂ ਹੈ, ਉਹ ਖਾਸ ਖਾਸ ਨਾਮ ਵੱਡੇ ਪ੍ਰਸਿੱਧਾਂ ਦੇ ਹਨ। ਕੁਝ ਸਿੱਖਾਂ ਦੇ ਪ੍ਰਸੰਗ ਸੰਪਰਦਾਇ ਗਿਆਨੀਆਂ ਵਿਚ ਸ਼ਬਦਾਂ ਦੀ ਉਥਾਨਕਾ ਨਾਲ ਆਏ ਹਨ ਤੇ ਉਸ ਸਮੇਂ ਦੇ ਹੋਏ ਪ੍ਰਸਿੱਧ ਸਿੱਖਾਂ ਦੇ ਥੋ ਉਨ੍ਹਾਂ ਦੇ ਘਰਾਣਿਆਂ ਤੋਂ ਮਿਲੇ ਹਨ ਜੋ ਜਗ੍ਹਾ ਜਗ੍ਹਾ ਆਏ ਤੇ ਆਉਣਗੇ। ਭਾਈ ਗੁਰਦਾਸ ਜੀ ਨੇ ਜੋ ਨਾਮ ਦਿੱਤੇ ਹਨ ਉਨ੍ਹਾਂ ਦੇ ਸੰਖੇਪ ਪ੍ਰਸੰਗ ਭਗਤ ਰਤਨਾਵਲੀ ਜਾਂ ਸਿੱਖਾਂ ਦੀ ਭਗਤਮਾਲਾ ਵਿਚ ਹਨ। ਜੋ ਪੋਥੀ ਕਿ ਭਾਈ ਮਨੀ ਸਿੰਘ ਜੀ ਦੇ ਨਾਮ ਤੇ ਪ੍ਰਸਿੱਧ ਹੈ। ਇਨ੍ਹਾਂ ਸਾਰੇ ਪ੍ਰਸੰਗਾਂ ਨੂੰ ਸਮੇਂ ਦੀ ਤਰਤੀਬ ਵਿਚ ਬੰਨ ਸਕਣਾ ਕਠਿਨ ਹੈ। ਕੁਝ ਸਿੱਖਾਂ ਦੇ ਹਾਲ ਆ ਚੁੱਕੇ ਹਨ। ਭਾਈ ਗੁਰਦਾਸ ਜੀ ਵਾਲੇ ਨਾਮ ਤੇ ਭਾਈ ਮਨੀ ਸਿੰਘ ਜੀ ਦੇ ਦਿੱਤੇ ਉਨ੍ਹਾਂ ਦੇ ਸੰਖੇਪ ਪ੍ਰਸੰਗ ਅੱਗੇ ਦਿੰਦੇ ਹਾਂ। ਭਾਈ ਤੀਰਥਾ। ਭਾਈ ਤੀਰਥਾ ਸਬਰਵਾਲ ਆਣ ਕੇ ਗੁਰੂ ਰਾਮਦਾਸ ਜੀ ਦੀ ਸ਼ਰਨ ਪਿਆ ਕਿ ਸਾਡਾ ਕਿਵੇਂ ਉਧਾਰ ਹੋਵੇ। ਤਾਂ ਬਚਨ ਹੋਇਆ, ਸੱਚ ਦੇ ਸਮਾਨ ਹੋਰ ਧਰਮ ਕੋਈ ਨਹੀਂ, ਮੁੱਖੋਂ ਵੀ ਸੱਚ ਬੋਲਣਾ ਤੇ ਹਿਰਦਿਓਂ ਵੀ ਸਚਿਆਰ ਰਹਿਣਾ, ਤੇ ਝੂਠ ਜੈਸਾ ਪਾਪ ਕੋਈ ਨਹੀਂ, ਝੂਠ ਨਹੀਂ ਕਮਾਵਣਾ। ਇਸੇ ਕਰਕੇ ਭਾਈ ਤੀਰਥੇ ਦਾ ਕਲਿਆਣ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 20। ਸਾਖੀ ਹੋਰ ਚੱਲੀ। ਭਾਈ ਪੂਰੋ ਤੇ ਭਾਈ ਮਾਨਕ ਚੰਦ ਤੇ ਵਿਸ਼ਨ ਦਾਸ ਤਿੰਨੇ ਸਿੱਖ ਸਾਹਿਬ ਚੌਥੀ ਪਾਤਸ਼ਾਹੀ ਦੇ ਹਜ਼ੂਰ ਆਏ। ਅਸਾਂ ਨੂੰ ਉਪਦੇਸ਼ ਕਰੋ ਕਿ ਜਿਸ ਸਾਡਾ ਜਨਮ ਮਰਨ ਕੱਟੀਏ ਤੇ ਸਣੇ ਕੁਟੰਬ ਪਰਿਵਾਰ ਦੇ ਸਾਡਾ ਉਧਾਰ ਹੋਵੇ। ਤਾਂ ਬਚਨ ਹੋਇਆ, ਤੁਸਾਂ ਆਪ ਵੀ ਗੁਰੂ ਕੇ ਸਿੱਖਾਂ ਦੀ ਟਹਿਲ ਸੇਵਾ ਕਰਨੀ, ਪੁੱਤਰਾਂ ਧੀਆਂ ਪਾਸੋਂ ਵੀ ਸੇਵਾ ਟਹਿਲ ਕਰਾਵਣੀ। ਇਸ ਤਰ੍ਹਾਂ ਜਾਣਨਾ ਜਿਵੇਂ ਅਸੀਂ ਵਾਹਿਗੁਰੂ ਦੇ ਟਹਿਲੀਏ ਹਾਂ, ਤਿਵੇਂ ਸਾਡੇ ਪੁੱਤਰ ਸਭ ਵਾਹਿਗੁਰੂ ਦੇ ਟਹਿਲੀਏ ਹਨ। ਤੇ ਜਿਸ ਤਰ੍ਹਾਂ ਘੋੜਾ ਖਸਮ ਦੇ ਬੂਹੇ ਤੇ ਬੰਨ ਛੱਡੀਦਾ ਹੈ ਤਾਂ ਸਭ ਚਿੰਤਾ ਖਸਮ ਨੂੰ ਹੁੰਦੀ ਹੈ, ਤਿਵੇਂ ਧੀਆਂ ਪੁੱਤਰ ਸਭ ਵਾਹਿਗੁਰੂ ਕਾ ਕਰ ਜਾਣੇ ਤਾਂ ਵਾਹਿਗੁਰੂ ਨੂੰ ਇਸ ਦੀ ਸ਼ਰਮ ਪੈਂਦੀ ਹੈ, ਤਾਂ ਇਸ ਦਾ ਕਲਿਆਣ ਹੁੰਦਾ ਹੈ। ਤਾਂ ਇਸੇ ਕਰਕੇ ਭਾਈ ਪੂਰੋ ਤੇ ਮਾਨਕ ਚੰਦ ਤੇ ਵਿਸ਼ਨ ਦਾਸ ਦਾ ਕਲਿਆਣ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 21। ਸਾਖੀ ਹੋਰ ਚੱਲੀ। ਭਾਈ ਪਦਾਰਥ ਤੇ ਤਾਰੂ ਭਾਰੂ। ਭਾਈ ਪਦਾਰਥ ਤੇ ਤਾਰੂ ਭਾਰੂ ਤਿੰਨੇ ਗੁਰੂ ਰਾਮਦਾਸ ਜੀ ਦੇ ਪਾਸ ਆਏ। ਅੱਗੇ ਦੀਵਾਨ ਲੱਗਾ ਹੋਇਆ ਹੈ ਸੀ, ਕਥਾ ਕੀਰਤਨ ਹੁੰਦਾ ਸੀ। तब गुरु के बचना नु सुन के उना दे मन विच बहुत भय आया ता उना अरदास कीती जी गरीब निवाज असी ग्रस्त कुटुंबा विच पलेटे हुए हां किते वेले शब्द बाणी पढ़ सुन नहीं सकदे साडा किस प्रकार करके उधार होवेगा ता बचन होया सिर सिर रिजक संभाहे ठाकुर काहे मन पौ करिया जेते जी वाहिगुरु ने उत्पत कीते हैं सबना दा रिजक पहले उत्पत कीता है तां ते तुसी गुरु के द्वारे सिदक करके बैठो तां तु साडे संबंधियां दा जिक्र वाहिगुरु संबंधियां दा रिजक वाहिगुरु उत्थे ही पहुंचाएगा ते तुहाडा रिजक इत्थे ही पहुंचाएगा तां उन्हां अपने बेटियां नूं सद के कहिया भाई हुण तुसी काम दे लायक होए हो हुण तुसी घर दा काम संभालो जो किश किरत विचों लाभ होवे सो उद्दम करके गुरु के निमित दसवंध देवना ते सिखा आयां दी सेवा करनी ते असी इत्थे ही गुरु के द्वारे रहांगे ते इत्थे पानी पखे दी गुरु के द्वारे साध संगत विच सेवा करांगे ते कथा कीर्तन सुनांगे तो साडा भी कल्याण होवेगा ता उन्हां ऐसा ही कीता ता उन्हां दा उधार होया। वाहे गुरु जी का खालसा वाहे गुरु जी की फतेह। साखी बाई साखी होर चली महानंद ते विधि चंद गुरु रामदास जी दी शरणी आए जो असाडा जन्म मरण तुसी कट्टो बहुता असी जन्मा विच दुख पाउंदे आए हां ते हुण असी तो साडी शरण आए हां असी जानदे हां जो असाडा उधार होवेगा तां बचन होया तुसी अपने स्वरूप नूं पछाणोगे तां तो साडा जन्म मरण मिटेगा तां उन्हां कहिया असी अपना स्वरूप एहो जानदे हां जो असी खत्री हां खत्रियां दे पुत हां जां इतना उन्हां कहिया तां साहिब बचन कीता जो खत्री तां तुसां नूं माता पिता ने कहिया है सो शरीर दा नाम धरिया है खत्री तां तुसां नूं माता पिता ने कहिया है जो शरीर दा नाम धरिया है तुसी शरीर तां नहीं ए शरीर तां इत्थे ही रहेगा तुसी तां पिछले शरीर दे कर्म कीते होए हुण भोगदे हो ते हुण दे कर्म अगे भोगोगे तां तुसां इस शरीर नूं बस्त्र जानना ते आप नूं बस्त्र पहरन वाला साखी जानना तां तुसाडा उधार होवेगा तां उन्हां अरदास कीती असीं क्यों कर अपना स्वरूप उस सुख विच क्यों कर अपना स्वरूप असी क्यों कर अपना स्वरूप पछाणीए ते साहिब बचन कीता तुसा सदा कथा कीर्तन नेम नाल सुननी तुसानू स्वरूप दा लाभ होवेगा ता उन्हा ऐसे ही नेम नाल कथा कीर्तन सुननी ता उन्हा दा उदार इसे प्रकार होया। वाहिगुरु जी का खालसा वाहिगुरु जी की फतेह। साखी तेईवी साखी होर चली धर्मदास खटड़ा ते डूगर दास तकियार ते दीपा ते जेठा ते तीर्था ते सहसारू ते बूला सबे गुरु रामदास जी दे पास आए आए के अरदास कीती उन्हें जी तो साडी शरण आए हां किवें असाडा उधार होवे तां बचन होया तुसा अपने मन दा हंकार त्यागना जो सिख तो साडे पास आवे आपो अपने घरां थी उन्हां दी सेवा करनी ते जे बहुती कामना होवे सो सबना रल के अरदास करके उसका कार्ज कर देना ते जिथे साध संगत कथा कीर्तन होवे तिथे पंज वेले चल के जावना ते धर्मसाल अपने पिंड ही बनवावनी पिछली राती उठ के इस्नान करके वाहिगुरु नाम जपना ते अमृत वेले जाय के ग्रंथ जी दा दर्शन करना अते दुपहर समय चरण कमल पढ़नी सुननी ਦੇਹ ਰਹਿੰਦੇ ਦੋਏ ਕੜੀਆਂ ਰਾਤ ਜਾਂਦੀ ਤਿਕਰ ਦੋਏ ਕੜੀਆਂ ਦੇਹ ਰਹਿੰਦੇ ਦੋਏ ਕੜੀਆਂ ਰਾਤ ਜਾਂਦੀ ਤਿਕਰ ਕੀਰਤਨ ਰਹਿ ਰਾਸ ਪੜਨੀ। ਉਸ ਤੋਂ ਉਪਰੰਤ ਕਥਾ ਕੀਰਤਨ ਸੁਣ ਕੇ ਉਪਰੰਤ ਕੀਰਤਨ ਸੋਹਿਲਾ ਪੜ੍ਹ ਕੇ ਸੋਣਾ। ਹੋਰ ਕਿਰਤਕਾਰ ਜੋ ਕਰਨੀ ਸੱਚ ਬੋਲਣਾ ਸੱਚ ਕਮਾਵਣਾ ਮੈਂ ਤਾਂ ਸਾਡਾ ਸਦਾ ਸੰਗੀ ਹੋਵਾਂਗਾ। ਇਸ ਕਰਕੇ ਉਨ੍ਹਾਂ ਦਾ ਕਲਿਆਣ ਹੋਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਖੀ ਹੋਰ ਚੱਲੀ ਮਈਆ ਤੇ ਜਾਪਾ ਤੇ ਨਈਆ ਕੁੱਲਰ ਜਾਤ ਸੋ ਤੁਲਸਾ ਵੋਰਾ ਚਾਰੇ ਗੁਰੂ ਰਾਮਦਾਸ ਜੀ ਦੀ ਸ਼ਰਨ ਆਏ। ਬੇਨਤੀ ਕੀਤੀ ਜੀ ਸਾਨੂੰ ਐਸਾ ਉਪਦੇਸ਼ ਕਰੋ ਜੋ ਵਿਚੇ ਗ੍ਰਸਤ ਦੇ ਸਾਨੂੰ ਉਦਾਸੀ ਹੋਵੇ ਤਾਂ ਬਚਨ ਹੋਇਆ। ਜੈਸੇ ਆਪਣੇ ਘਰਦਿਆਂ ਕੰਮਾਂ ਨਾਲ ਪਿਆਰ ਕਰਦੇ ਹੋ ਤੈਸੇ ਗੁਰੂ ਕੀ ਬਾਣੀ ਨਾਲ ਪਿਆਰ ਕਰੋ। ਜਿਸ ਵੇਲੇ ਗੁਰੂ ਕੀ ਬਾਣੀ ਗੁਰੂ ਕੀ ਸ਼ਬਦ ਬਾਣੀ ਨੂੰ ਪੜਨ ਸੁਣ ਬੈਠੋ ਤਾਂ ਸ਼ਬਦ ਦੇ ਅਰਥ ਤੇ ਪ੍ਰਯੋਜਨ ਵੱਲ ਧਿਆਨ ਰੱਖਣਾ। ਜਿਸ ਵੇਲੇ ਗੁਰੂ ਕੀ ਸ਼ਬਦ ਬਾਣੀ ਨੂੰ ਪੜਨ ਸੁਣਨ ਬੈਠੋ ਤਾਂ ਸ਼ਬਦ ਦੇ ਅਰਥ ਤੇ ਪ੍ਰਯੋਜਨ ਵੱਲ ਧਿਆਨ ਰੱਖਣਾ। ਮੇਰੇ ਸਰੀਰ ਦਾ ਧਿਆਨ ਧਾਰਨਾ ਮੇਰੀ ਬਾਣੀ ਦਾ ਉਚਾਰ ਕਰਨਾ। ਜੈਸੇ ਘੋੜੇ ਨੂੰ ਮਸਾਲਾ ਵੀ ਦੇਈਦਾ ਹੈ ਤੇ ਕਾਜਾ ਵੀ ਕਰੀਦਾ ਹੈ ਤਾਂ ਉਸ ਦਾ ਰੋਗ ਕੱਟੀਦਾ ਹੈ। ਤੈਸੇ ਗੁਰਾਂ ਦੇ ਧਿਆਨ ਅਰਨਾਮ ਕਰਕੇ ਹਉਮੈ ਦਾ ਰੋਗ ਕੱਟਿਆ ਜਾਂਦਾ ਹੈ। ਹੋਰ ਸਮਾਂ ਜਿਹੜਾ ਹੈ ਹੱਥਾਂ ਪੈਰਾਂ ਨਾਲ ਕੰਮ ਕਰਨਾ ਤੇ ਵਾਹਿਗੁਰੂ ਦਾ ਨਾਮ ਜਪਦਿਆਂ ਰਹਿਣਾ। ਨਾਮ ਕੈਸਾ ਹੈ ਕਲਯੁਗ ਵਿਚ ਜਹਾਜ਼ ਹੈ ਇਹੋ ਤੋਂ ਸਾਡਾ ਉਧਾਰ ਕਰੇਗਾ। ਸੋ ਉਹਨਾਂ ਦਾ ਕਲਿਆਣ ਇਸੇ ਕਰਕੇ ਹੋਇਆ। ਇਸ ਤੋਂ ਛੁੱਟ ਹੋਰ ਕਈ ਸਿੱਖ ਉਸ ਵੇਲੇ ਅਨਿਨ ਭਗਤ ਤੇ ਪਰਮੇਸ਼ਰ ਦੇ ਪਿਆਰੇ ਹੋਏ ਹਨ ਜੋ ਬੜੇ ਮੁਖੀਏ ਹਸਨ। ਜੈਸਾ ਕਿ ਭਾਈ ਸਾਲੋ ਇਹ ਮਹਾਂਪੁਰਖ ਚੌਥੇ ਪਾਤਸ਼ਾਹ ਦਾ ਸਿੱਖ ਹੋਇਆ। ਬਾਣੀ ਨਾਮ ਦਾ ਪ੍ਰੇਮੀ ਤੇ ਪਰ ਉਪਕਾਰ ਦਾ ਪੁਤਲਾ ਸੀ। ਇਸ ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਸੇਵਾ ਵਿਚ ਸਰੋਵਰ ਖੁੱਟਣ ਵਿਚ ਬੜੇ ਕਮਾਲ ਦੀ ਟਹਿਲ ਕੀਤੀ। ਇਸ ਨੇ ਲੋਹਗੜ੍ਹ ਵਾਲੇ ਪਾਸੇ ਗੁਰਸਿੱਖਾਂ ਦੇ ਜੋ ਉਥੇ ਟਿਕਦੇ ਸਨ ਵਾਸਤੇ ਟੋਭਾ ਬਣਵਾਇਆ ਜੋ ਅੰਗਰੇਜ਼ੀ ਰਾਜ ਆ ਜਾਣ ਕਰਕੇ ਤੇ ਨਵੀਂ ਮਿਊਂਸਪਲ ਕਮੇਟੀ ਨੇ ਪੂਰ ਕੇ ਬਾਜ਼ਾਰ ਬਣਾ ਲਿਆ। ਪਰ ਗੁਰੂ ਕਾ ਮੰਦਰ ਜੋ ਭਾਈ ਸਾਲੋ ਨੇ ਬਣਵਾਇਆ ਹੁਣ ਤੱਕ ਮੌਜੂਦ ਹੈ। ਸ੍ਰੀ ਗੁਰੂ ਰਾਮਦਾਸ ਜੀ ਦੇ ਸਿੱਖ ਜੋ ਉਸ ਥੋੜੇ ਸਮੇਂ ਵਿਚ ਬਣੇ ਤੇ ਅਨਿਨ ਹੋਏ ਜੈਸਾ ਭਾਈ ਸਾਲੋ ਆਦਿ ਸਨ ਉਹ ਫੇਰ ਪੰਜਵੇਂ ਸਤਿਗੁਰਾਂ ਦੇ ਸਤਸੰਗ ਤੇ ਸੇਵਾ ਵਿਚ ਤਤਪਰ ਰਹੇ। ਉਨ੍ਹਾਂ ਦੇ ਪ੍ਰਸੰਗ ਪੰਚਮ ਪਾਤਸ਼ਾਹ ਦੇ ਜੀਵਨ ਵਿਚ ਵਰਣਨ ਹੁੰਦੇ ਹਨ। ਭਾਈ ਭਿਖਾਰੀ ਜੋ ਅਨਿਨ ਸਿੱਖ ਤੇ ਪੂਰਨ ਤਤ ਬੇਤਾ ਹੋਏ ਹਨ ਤਵਾਰੀ ਖਾਲਸਾ ਨੇ ਗੁਰੂ ਰਾਮਦਾਸ ਜੀ ਦੇ ਸਮੇਂ ਕਈ ਹੋਏ ਲਿਖੇ ਹਨ। ਹੋਰ ਲੇਖਕਾਂ ਨੇ ਉਨ੍ਹਾਂ ਦੀ ਉਹ ਰਜ਼ਾ ਮੰਨਣ ਦੀ ਵਾਰਤਾ ਪੰਚਮ ਸਾਹਿਬਾਂ ਦੇ ਸਮੇਂ ਲਿਖੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਖੀ 25ਵੀਂ ਗੁਰੂ ਪਰਿਵਾਰ ਸ੍ਰੀ ਗੁਰੂ ਰਾਮਦਾਸ ਜੀ ਦੇ ਤ੍ਰੈ ਬੇਟੇ ਸਨ। ਵੱਡੇ ਦਾ ਨਾਮ ਪਿਰਥੀ ਚੰਦ ਸੀ, ਵਿਚਲੇ ਦਾ ਨਾਮ ਮਹਾਦੇਵ ਸੀ ਜੀ ਤੇ ਸਭ ਤੋਂ ਛੋਟੇ ਦਾ ਨਾਮ ਸ੍ਰੀ ਅਰਜਨ ਦੇਵ ਜਾਂ ਅਰਜਨ ਮੱਲ ਸੀ। ਪਿਰਥੀ ਚੰਦ ਜਾਂ ਪਿਰਥੀਆ ਜਿਨ੍ਹਾਂ ਨੂੰ ਸੱਦਿਆ ਜਾਂਦਾ ਹੈ ਉਹ ਬੜੇ ਸਿਆਣੇ ਸੰਸਾਰਕ ਸਮਝ ਵਿਚ ਮੰਨੀ ਪਰਮੰਨੀ ਅਕਲ ਵਾਲੇ ਸਨ। ਦੁਨਿਆਵੀ ਹਰ ਪ੍ਰਕਾਰ ਦਾ ਪ੍ਰਬੰਧ ਸੋਹਣਾ ਕਰ ਸਕਦੇ ਸਨ। ਜਦ ਤੋਂ ਗੁਰੂ ਰਾਮਦਾਸ ਜੀ ਨੂੰ ਗੱਦੀ ਮਿਲੀ ਪਿਰਥੀਆ ਜੀ ਡੇਰੇ ਦਾ ਪ੍ਰਬੰਧ ਕਰਨ ਵਿਚ ਸਭ ਤੋਂ ਅਗੇਜ਼ ਹੁੰਦੇ ਸਨ ਅਤੇ ਪ੍ਰਬੰਧ ਅਣਥੱਕ ਤੇ ਖੁੱਭ ਕੇ ਕਰਦੇ ਸਨ। ਸੰਗਤਾਂ ਆਈਆਂ ਦਾ ਬੰਦੋਬਸਤ ਲੰਗਰ ਆਦਿ ਦਾ ਇੰਤਜ਼ਾਮ ਕਰਦੇ ਸਨ। ਪਰ ਇਕ ਗੱਲ ਐਸੀ ਸੀ ਜਿਸ ਦੀ ਸੋਝੀ ਬੜੀ ਮੁਸ਼ਕਲ ਪਿਆ ਕਰਦੀ ਹੈ। ਸੇਵਾ ਜੋ ਵਾਸ਼ਨਾ ਧਾਰ ਕੇ ਕੀਤੀ ਜਾਂਦੀ ਹੈ ਉਹ ਵਾਸ਼ਨਾ ਨੂੰ ਤਿੱਖਿਆ ਕਰਦੀ ਹੈ ਤੇ ਹਉ ਦੀਆਂ ਗੰਢਾਂ ਪੀੜੀਆਂ ਕਰਦੀ ਹੈ। ਸੇਵਾ ਜੋ ਵਾਸ਼ਨਾ ਧਾਰ ਕੇ ਕੀਤੀ ਜਾਂਦੀ ਹੈ ਉਹ ਵਾਸ਼ਨਾ ਨੂੰ ਤਿੱਖਿਆ ਕਰਦੀ ਹੈ, ਹਉ ਦੀਆਂ ਗੰਢਾਂ ਪੀੜੀਆਂ ਕਰਦੀ ਹੈ ਤੇ ਸੇਵਾ ਦਾ ਮਨੋਰਥ ਜੋ ਮਨ ਦੀ ਮੈਲ ਹਰਨੀ ਤੇ ਨਿਮਰਤਾ ਲਿਆ ਕੇ ਅੰਦਰੋਂ ਖੁਦਗਰਜ਼ੀ ਨੂੰ ਧੋ ਕੱਢਣਾ ਜਿਸ ਨਾਲ ਹਉਮੈ ਦਾ ਬਲ ਨਿਤਾਣਾ ਹੁੰਦਾ ਜਾਵੇ ਤਾਂ ਜੋ ਨਾਮ ਧਿਆਨ ਤੇ ਪ੍ਰਭੂ ਪ੍ਰੇਮ ਦਾ ਅੰਦਰ ਨਿਵਾਸ ਹੋਵੇ ਉਹ ਮਨੋਰਥ ਗੁੰਮ ਹੋ ਜਾਂਦਾ ਹੈ। ਉਸ ਦੀ ਥਾਂ ਅੰਦਰ ਸਵਾਰਥ ਪਰਤਾ ਵੱਧਦੀ ਤੇ ਸਵਾਰਥ ਸਿੱਧੀ ਲਈ ਜਿਨ੍ਹਾਂ ਬਨਾਵਟਾਂ ਦੀ ਲੋੜ ਪੈਂਦੀ ਹੈ ਉਹ ਅਣਭੋਲ ਅੰਦਰ ਆ ਵੜਦੀਆਂ ਹਨ, ਫਿਰ ਭੁੱਲਾਂ ਹੁੰਦੀਆਂ ਹਨ। ਸ੍ਰੀ ਪ੍ਰਿਥੀਆ ਜੀ ਸਮਝਦੇ ਸਨ ਕਿ ਗੁਰੂ ਅੰਗਦ ਦੇਵ ਜੀ ਨੇ ਸੇਵਾ ਕਰਕੇ, ਗੁਰੂ ਅਮਰਦਾਸ ਜੀ ਨੇ ਸੇਵਾ ਕਰਕੇ, ਮੇਰੇ ਪਿਤਾ ਜੀ ਨੇ ਸੇਵਾ ਕਰਕੇ ਗੁਰਿਆਈ ਲਈ ਹੈ, ਮੈਂ ਗੱਦੀ ਨਸ਼ੀਨ ਹੋਵਾਂ, ਇਸ ਲਈ ਕੇਵਲ ਚੰਗੀ ਪ੍ਰਬੰਧ ਵਾਲੀ ਅਣਥਕ ਸੇਵਾ ਦੀ ਲੋੜ ਹੈ, ਸੋ ਮੇਰੇ ਜੈਸੀ ਕੋਈ ਕਰ ਹੀ ਨਹੀਂ ਸਕਦਾ, ਸੋ ਮੈਂ ਹੁਣ ਕੌੜਾ ਕੁੱਟ ਭਰ ਕੇ ਅਥਕ ਸੇਵਾ ਕਰ ਲਵਾਂ, ਫਿਰ ਗੱਦੀ ਦਾ ਮਾਲਕ ਹੋ ਕੇ ਸਾਰਾ ਐਸ਼ਵਰਜ ਮੇਰਾ ਹੋ ਜਾਸੀ। ਗੱਦੀ ਨੂੰ ਐਸ਼ਵਰਜ ਸਮਝਣਾ, ਦੁਨੀਆਂ ਦੀਆਂ ਗੱਦੀਆਂ ਵਾਂਗੂ ਗ੍ਰਹਿਣ ਤੇ ਪਕੜ ਦੀ ਵਸਤੂ ਸਮਝਣਾ, ਇਸ ਲਈ ਲਲਚਣਾ, ਇਹ ਤਾਂ ਗੱਲ ਸੀ ਜੋ ਗੁਰੂ ਆਸ਼ੇ ਅਨੁਕੂਲ ਨਹੀਂ ਸੀ। ਨਾ ਗੁਰੂ ਅੰਗਦ ਦੇਵ ਜੀ ਨੇ, ਨਾ ਤੀਸਰੇ ਚੌਥੇ ਗੁਰੂ ਜੀ ਨੇ ਇਹ ਵਾਸ਼ਨਾ ਧਾਰ ਕੇ ਸੇਵਾ ਕੀਤੀ ਸੀ। ਇਨ੍ਹਾਂ ਤ੍ਰੈਹਾਂ ਦੇ ਦਿਲ ਵਿਚ ਸਤਿਗੁਰੂ ਨਾਲ ਪ੍ਰੇਮ ਸੀ, ਆਪਾ ਵਾਰ ਪ੍ਰੇਮ ਸੀ। ਉਨ੍ਹਾਂ ਦੀ ਪ੍ਰਸੰਨਤਾ ਇਨ੍ਹਾਂ ਦੀ ਪ੍ਰਾਪਤੀ ਦਾ ਆਦਰਸ਼ ਸੀ। ਉਨ੍ਹਾਂ ਦੀ ਸੇਵਾ ਵਿਚ ਰਹਿ ਕੇ ਉਹ ਗੱਦੀ ਦੀ ਵਾਸ਼ਨਾ ਤੋਂ ਵੀ ਨਿਰਵਾਸ ਰਹਿ ਕੇ ਗੱਦੀ ਤੋਂ ਵੀ ਨਿਰਵਾਸ਼ ਸਗੋਂ ਅਫੁਰ ਰਹਿੰਦੇ ਸਨ। ਸਗੋਂ ਗੱਦੀ ਮਿਲਣ ਵੇਲੇ ਗੱਦੀ ਲੈਣੋਂ ਇਨਕਾਰ ਕਰਦੇ ਰਹੇ, ਜੇ ਲਈ ਤਾਂ ਉਹ ਵੀ ਬੜੇ ਪਿਆਰ ਤੇ ਕੁਰਬਾਨੀ ਸੀ, ਆਪਣੇ ਪਿਆਰੇ ਗੁਰੂ ਦੀ ਆਗਿਆ ਨਹੀਂ ਸੀ ਭੰਗ ਕਰਨੀ ਚਾਹੁੰਦੇ। ਉਹ ਗੱਦੀ ਨੂੰ ਐਸ਼ਵਰਜ, ਪ੍ਰਤਾਪ ਜਾਂ ਪ੍ਰਾਪਤੀ ਨਹੀਂ ਸਨ ਸਮਝਦੇ, ਪਰ ਜ਼ਿੰਮੇਵਾਰੀ, ਕੁਰਬਾਨੀ ਤੇ ਪਰਮ ਤਿਆਗ। ਉਹ ਸੰਗਤਾਂ ਨੂੰ ਅਯਾਲੀ ਦਾ ਅਯੜ ਸਮਝ ਕੇ ਮਾਲਕੀ ਦੇ ਭਾਵ ਵਿਚ ਨਹੀਂ ਸਨ ਸ਼ਰਨ ਆਏ, ਰੂਹਾਨੀ ਬਿਮਾਰਾਂ ਨੂੰ ਅਰੁਜ ਕਰ ਦੇਣ ਦੀ ਅਤੇ ਮਾਂ ਜੀ ਨੂੰ ਕੁਰਬਾਨੀ ਕਰ ਕਰਕੇ ਬੱਚੇ ਪਾਲਦੀ ਹੈ ਉਸ ਨਾਲੋਂ ਵਧੀਕ ਆਪਾ ਵਾਰ ਕੁਰਬਾਨੀ ਸਮਝਦੇ ਸਨ। ਸੰਗਤਾਂ ਦੇ ਪਾਪ ਹਰਨੇ, ਨਾਮ ਦਾਨ ਦੇ ਕੇ ਪਾਲਣਾ ਤੇ ਸਿਰੇ ਚਾੜ ਦੇਣੇ, ਇਹ ਜਿੰਮੇਵਾਰੀ ਆਪਣੇ ਸਿਰ ਲੈਂਦੇ ਸਨ, ਸੋ ਉਨ੍ਹਾਂ ਲਈ ਗੱਦੀ ਸਖ਼ਤ ਆਪਾ ਵਾਰ ਸੀ। ਆਪ ਦਿਨ ਰਾਤ ਅਖੰਡਾਕਾਰ ਬਿਰਤੀ ਦਾ ਪ੍ਰਵਾਹ, ਵਾਹਿਗੁਰੂ ਪ੍ਰੇਮ ਵਿਚ ਤੇਲ ਦੀ ਧਾਰਾਵਤ ਜਾਰੀ ਰੱਖਦੇ ਤੇ ਆਪਣੇ ਪ੍ਰਿਯ ਪ੍ਰਭੂ ਦੇ ਆਨੰਦ ਸਰੂਪ ਦੀ ਆਨੰਦਮਈ ਪ੍ਰਾਪਤੀ ਵਿਚ ਸੁਖੀ ਰਹਿੰਦੇ ਸਨ, ਤਾਂ ਤੇ ਉਨ੍ਹਾਂ ਲਈ ਸੰਗਤਾਂ ਮਗਰ ਲਾਉਣੀਆਂ ਆਪਣੇ ਉਸ ਸੁਖ ਵਿਚ ਫਰਕ ਪਾਉਣ ਵਾਂਗੂ ਹੁੰਦਾ ਸੀ ਜੋ ਕੁਰਬਾਨੀ ਸੀ। ਆਪਣੇ ਆਤਮ ਸੁਖ ਵਿਚੋਂ ਦਾਨ ਦੇਣਾ, ਸੰਗਤਾਂ ਦਾ ਧਿਆਨ ਰੱਖਣਾ, ਉਨ੍ਹਾਂ ਦੇ ਪਾਪ ਦੂਰ ਕਰਨੇ ਤੇ ਪ੍ਰਭੂ ਪ੍ਰੇਮ ਵਿਚ ਉੱਚੇ ਕਰਨਾ, ਇਹ ਆਪਣੇ ਅੰਤਰੀਵ ਸੁਖ ਦਾ ਦਾਨ ਕਰਨਾ ਸੀ, ਇਹ ਗ੍ਰਹਿਣ ਕਰਨਾ ਨਹੀਂ ਸੀ, ਇਹ ਸੀ ਜੀਅ ਦਾਨ ਦੇ ਕੇ ਭਗਤੀ ਵਿਚ ਲਾਉਣਾ। ਆਈ ਮਾਇਆ, ਇੱਜ਼ਤ ਤੇ ਵਾਹ ਵਾਹ ਉਨ੍ਹਾਂ ਲਈ ਕੋਈ ਵਾਸ਼ਿਤ ਵਸਤੂ ਨਹੀਂ ਸਨ, ਇਹ ਚੀਜ਼ਾਂ ਤਰਕ ਕਰਕੇ ਤਾਂ ਉਹ ਗੁਰੂ ਕੀ ਸ਼ਰਨ ਆਪਾ ਵਾਰ ਸੇਵਾ ਕਰਦੇ ਸਨ। ਇਸ ਪ੍ਰਕਾਰ ਦੀ ਸੋਝੀ ਉਨ੍ਹਾਂ ਵਿਚ ਘੱਟ ਜਾਪਦੀ ਹੈ ਜਿਨ੍ਹਾਂ ਨੇ ਗੁਰੂ ਜੀ ਦੀ ਦਿੱਤੀ ਗੱਦੀ ਦੇ ਉਲਟ ਗੱਦੀ ਦੇ ਦਾਅਵੇ ਕੀਤੇ ਸਨ। ਦੂਜੇ, ਈਰਖਾ ਇਕ ਐਸੀ ਸ਼ੈ ਹੈ ਜੋ ਕਿ ਬੜੇ ਬੜੇ ਧਰਮੀਆਂ ਵਿਚ ਵੀ ਬੇਮਲੂਮੇ ਆ ਕੁਸਦੀ ਹੈ। ਗੁਰੂ ਜਾਣੇ ਠੀਕ ਠੀਕ ਕਿਵੇਂ ਸੀ, ਪਰ ਕੁਛ ਇਸ ਪ੍ਰਕਾਰ ਦੇ ਭਾਵਾਂ ਤੋਂ ਅਜਾਣੂ ਸੀ ਪ੍ਰਿਥੀਆ ਜੀ। ਗੁਰੂ ਗੱਦੀ ਨੂੰ ਵਿਰਾਸਤ ਸਮਝ ਕੇ ਵੱਡੇ ਪੁੱਤਰ ਦਾ ਹੱਕ ਸਮਝਦੇ ਸਨ ਤੇ ਉਸ ਦੀ ਪ੍ਰਾਪਤੀ ਦਾ ਵਸੀਲਾ ਸੇਵਾ ਸਮਝਦੇ ਸਨ, ਜੋ ਉਨ੍ਹਾਂ ਦੇ ਖਿਆਲ ਵਿਚ ਦਾਸੂ ਦਾਤੂ ਆਦਿਕਾਂ ਨੇ ਨਹੀਂ ਸੀ ਕੀਤੀ। ਪ੍ਰਿਥੀਆ ਜੀ ਮਾਇਆ ਵੀ ਇਕੱਠੀ ਕਰਦੇ ਗਏ ਤੇ ਇਸ ਦੇ ਪ੍ਰਤਾਪ ਨਾਲ ਵੱਡੇ ਆਦਮੀਆਂ ਤੇ ਹਾਕਮਾਂ ਨਾਲ ਬਣਾਈ ਵੀ ਗਏ। ਲੋੜ ਪਈ ਤੇ ਇਸ ਤਾਕਤ ਨੂੰ ਵਰਤ ਕੇ ਮਨੋਰਥ ਸਿੱਧੀ ਦਾ ਸਹਾਇਕ ਸਮਝਦੇ ਸਨ, ਪਰ ਸ੍ਰੀ ਗੁਰੂ ਜੀ ਦੀ ਨਜ਼ਰ ਵਿਚ ਇਹ ਸੇਵਾ ਇਤਨਾ ਮੁੱਲ ਨਹੀਂ ਸੀ ਪਾ ਰਹੀ ਕਿ ਗੱਦੀ ਦਾ ਅਧਿਕਾਰੀ ਬਣਾ ਦੇਵੇ। ਜੋ ਗੱਦੀ ਕਿ ਤਿਆਗ ਹੀ ਤਿਆਗ ਸੀ। ਹਾਂ ਜੀ, ਜੋ ਹੋਂ ਰਹਿਤ ਅਤੀਤ ਤਾਈ ਤੇ ਭਾਰੀ ਜ਼ਿੰਮੇਵਾਰੀ ਦੀ ਆਪਾ ਵਾਰ ਨਿਸ਼ਾਵਰੀ ਦੀ ਮਾਨੋ ਜਗਵੇਦੀ ਹੋ ਹੈ ਸੀ। ਫੇਰ ਗੁਰੂ ਜੀ ਨੂੰ ਇਸ ਦੀ ਦੁਨੀਆਂਦਾਰੀ ਤੇ ਐਸ਼ਵਰਜ ਦੇ ਸੰਸਾਰਕ ਸੁਭਾਵ ਤੇ ਰੁਚੀਆਂ ਦਾ ਵੀ ਪਤਾ ਸੀ। ਉਹ ਜਾਣਦੇ ਸਨ ਕਿ ਇਹ ਗੁਰਗੱਦੀ ਦੇ ਯੋਗ ਨਹੀਂ ਹੈ। ਸ੍ਰੀ ਗੁਰੂ ਰਾਮਦਾਸ ਜੀ ਦੇ ਦੂਜੇ ਸਪੁੱਤਰ ਮਹਾਂਦੇਵ ਜੀ ਸਨ। ਇਨ੍ਹਾਂ ਦੀ ਬਿਰਤੀ ਤਿਆਗਮਈ ਸੀ, ਇਹ ਕੁਛ ਅਵਧੂਤਾ ਵਾਂਗੂ ਰਹਿਣਾ ਪਸੰਦ ਕਰਦੇ ਸੀ। ਭਲੇ ਸੇ, ਕਾਲੀ ਸੇ, ਆਤਮ ਦ੍ਰਿਸ਼ਟੀ ਵਾਲੇ ਸੇ ਅਤੇ ਬੇਪਰਵਾਹ ਰਹਿੰਦੇ ਸੇ। ਉਹ ਰੁੱਖ ਤੇ ਤਤਖਿਆ ਨਹੀਂ ਸੀ ਜੋ ਸੰਗਤਾਂ ਦੀ ਸੰਭਾਲ ਕਰੇ ਤੇ ਮਾਇਕ ਜਲ ਦੀਆਂ ਲਹਿਰਾਂ ਪਛਾੜਾਂ ਵਿਚ ਅਡੋਲ ਤੇ ਅਲੇਪ ਰਹਿ ਸਕੇ, ਇਸ ਲਈ ਇਹ ਬੇਪਰਵਾਹੀ ਵਿਚ ਹੀ ਰਹਿੰਦੇ ਸਨ ਤੇ ਤਪੋ ਬਿਰਤੀ ਵਿਚ ਹੋਣ ਕਰਕੇ ਸੁਭਾਵ ਵਿਚ ਕੁਛ ਤੀਖਣਤਾ ਵਧੇਰੇ ਸੀ। ਤੀਸਰੇ ਸੁਪੁੱਤਰ ਸੇ ਸ੍ਰੀ ਗੁਰੂ ਅਰਜਨ ਸ੍ਰੀ ਅਰਜਨ ਦੇਵ ਜੀ, ਇਨ੍ਹਾਂ ਦੀ ਬਿਰਤੀ ਨਾਮ ਵਿਚ ਲੀਨ ਰਹਿੰਦੀ ਸੀ। ਬਾਣੀ ਜੋ ਪਹਿਲੇ ਚੌਥੇ ਸਤਿਗੁਰਾਂ ਦੀ ਸੀ, ਉਸ ਵਿਚ ਅਤ ਪ੍ਰੇਮ ਸੀ। ਬਚਪਨ ਤੋਂ ਲਗਨ ਸਿੱਖੀ ਭਾਵਨਾ ਵਾਲੀ ਸੀ। ਪਿਤਾ ਵਿਚ ਪਿਤਾ ਭਾਵਨਾ ਤੇ ਅਦਬ ਤੋਂ ਛੁੱਟ ਗੁਰੂ ਭਾਵਨਾ ਸੀ। ਉਹ ਭਾਵਨਾ ਅਨਿੰਨ ਸੀ ਤੇ ਪਰਮ ਪ੍ਰੇਮ ਵਾਲੀ ਸੀ। ਮਾਨੋ ਪੁੱਤਰ ਨਹੀਂ ਸਨ, ਗੁਰੂ ਅੰਗਦ ਦੇਵ ਜੀ ਵਾਂਗ ਨਾਨਕ ਪ੍ਰੇਮ ਵਿਚ ਪ੍ਰਵੇਦ ਹੋਏ ਪੂਰਨ ਸਿੱਖ ਸਨ। ਸ਼ਾਂਤ ਚਿੱਤ, ਸਤੋ ਗੁਣੀ ਸੁਭਾਵ, ਨਾਮ ਵਿਚ ਲੀਨਤਾ, ਲਿਵ ਦੇ ਦਰਜੇ ਦੀ, ਆਤਮ ਤਤ ਦਰਸ਼ਤਾ ਕਮਾਲ ਦੀ, ਫਿਰ ਸਹਾਰਾ ਤੇ ਉਹ ਕਾਬਲੀਅਤ ਜੋ ਗੁਰਤਵ ਨਿਰਵਾਹ ਸਕੇ ਕਮਾਲ ਦੀ ਸੀ। ਸਭ ਤੋਂ ਮੁੱਖ ਗੱਲ ਇਸ ਗੁਰਿਆਈ ਲਈ ਸੀ ਧੁਰ ਤੋਂ ਅੱਗੇ ਹੋਣਾ। ਜੈਸਾ ਕਿ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਪਾਵਨ ਸੁਲੱਖਣੀ ਜੀ ਨੂੰ ਸਮਝਾਇਆ, ਜਨਮ ਸਾਖੀ ਵਿਚ ਲਿਖਿਆ ਹੈ ਕਿ ਇਹ ਗੁਰਗੱਦੀ ਕਰਤਾਰ ਦੇ ਅਧੀਨ ਹੁੰਦੀ ਹੈ, ਉਹ ਦਿੰਦਾ ਹੈ ਜਿਸ ਨੂੰ ਉਹ ਚਾਹੇ। ਯਥਾ ਨਹਿ ਕਿਸੂ ਕੇ ਕਰ ਬਿਖੈ, ਸਭ ਕਰਤਾਰ ਅਧੀਨ ਨਹਿ ਕਿਸੂ ਕੇ ਕਰ ਬਿਖੈ, ਸਭ ਕਰਤਾਰ ਅਧੀਨ। ਆਪ ਦੇ ਛੋਟੀ ਉਮਰਾਂ ਵਿਚ ਹੀ ਧੁਰੋਂ ਅੱਗੇ ਹੋਣ ਦੇ ਲੱਛਣ ਪ੍ਰਗਟ ਹੁੰਦੇ ਰਹਿੰਦੇ ਸਨ। ਯਥਾ ਛੋਟੇ ਹੁੰਦੇ ਇਕ ਦਿਨ ਰਿੜਦੇ ਰਿੜਦੇ ਸ੍ਰੀ ਅਰਜਨ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਦੀ ਗੱਦੀ ਤੇ ਚਲੇ ਗਏ ਤਾਂ ਗੁਰੂ ਜੀ ਮੁਸਕਰਾ ਕੇ ਕਿਹਾ, ਬੇਟਾ ਅਜੇ ਵੇੜਾ ਨਹੀਂ ਆਇਆ। ਮਾਂ ਤਾਂ ਉਸ ਵੇਲੇ ਸਮਝ ਗਈ ਕਿ ਇਹ ਧੁਰੋਂ ਆਇਆ ਹੈ। ਇਕ ਵੇਰ ਬਚਪਨ ਵਿਚ ਹੀ ਗੁਰੂ ਅਮਰਦਾਸ ਜੀ ਨੇ ਸ੍ਰੀ ਅਰਜਨ ਦੇਵ ਜੀ ਨੂੰ ਕਿਹਾ, ਦੋਹਿਤਾ ਬਾਣੀ ਕਾ ਬੋਹਿਤਾ, ਸੋ ਇਹ ਗੱਦੀ ਨਿਰੀ ਗੁਣਾ ਮਾਤਰ ਨੂੰ ਧਾਰਨ ਕਰਨ ਦੀ ਗੱਦੀ ਨਹੀਂ ਸੀ। ਇਸ ਤੇ ਬੈਠਣ ਵਾਲੇ ਧੁਰੋਂ ਥਾਪੇ ਹੋਏ ਆਉਂਦੇ ਸਨ ਤੇ ਉਨ੍ਹਾਂ ਵਿਚ ਗੁਰਿਆਈ ਦੀ ਯੋਗਤਾ ਤੇ ਹੋਰ ਗੁਣ ਧੁਰੋਂ ਹੁੰਦੇ ਸਨ। ਕੇਵਲ ਵਰਤਾਓ ਵਿਚ ਉਹ ਗੁਣ ਪ੍ਰਗਟ ਹੋ ਕੇ ਸਾਧਾਰਨ ਅੱਖਾਂ ਤੇ ਸੰਗਤਾਂ ਦੇ ਦਿਲਾਂ ਨੂੰ ਤਸੱਲੀ ਦਿੰਦੇ ਸਨ ਕਿ ਜੋ ਕੁਛ ਗੁਰੂ ਕਰਦਾ ਹੈ ਠੀਕ ਕਰਦਾ ਹੈ। ਗੁਰਿਆਈ ਅਮਰੀ ਵਸਤੂ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 25ਵੀਂ ਵਿਛੋੜਾ। ਤਵਾਰੀ ਖਾਲਸਾ ਵਿਚ ਸ੍ਰੀ ਲੇਖਕ ਜੀ ਲਿਖਦੇ ਹਨ ਕਿ ਵੈਸਾਖ 1637 ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਤਾਏ ਦੇ ਪੁੱਤਰ ਸੰਹਾਰੀ ਮੱਲ ਜੀ ਲਾਹੌਰ ਤੋਂ ਆਏ ਤੇ ਬੇਨਤੀ ਕੀਤੀ, ਹੇ ਪਿਆਰੇ ਗੁਰੂ ਜੀਓ, ਆਪ ਲਾਹੌਰ ਚੱਲੋ, ਮੇਰੇ ਪੁੱਤਰ ਤੇ ਆਪ ਦੇ ਭਤੀਜੇ ਦਾ ਵਿਆਹ ਹੈ, ਆਪ ਦੇ ਚਰਨ ਪਾਉਣ ਨਾਲ ਸਾਰੇ ਕਾਰਜ ਸਮਰ ਜਾਣਗੇ ਤੇ ਮੇਰੀ ਜਗਤ ਵਿਚ ਰਹਿ ਬਣ ਆਵੇਗੀ। ਸ੍ਰੀ ਗੁਰੂ ਜੀ ਨੇ ਆਦਰ ਭਾ ਕਰਕੇ ਡੇਰਾ ਕਰਵਾਇਆ ਤੇ ਅਗਲੇ ਦਿਨ ਦੱਸਿਆ ਕਿ ਸਾਡਾ ਜਾਣਾ ਸੰਭਵ ਨਹੀਂ, ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿਚ ਆਉਂਦੀਆਂ ਹਨ, ਇਸ ਵੇਲੇ ਵੀ ਹਨ, ਇਨ੍ਹਾਂ ਨੂੰ ਛੱਡ ਕੇ ਤੇ ਆ ਰਹੀਆਂ ਸੰਗਤਾਂ ਨੂੰ ਨਿਰਾਸ਼ ਦੇਖ ਕੇ ਸਾਡਾ ਵਿਆਹਾਂ ਵਿਚ ਜਾਣਾ ਨਹੀਂ ਬਣਦਾ। ਸੰਗਤਾਂ ਗੁਰੂ ਦਾ ਰੂਪ ਹੁੰਦੀਆਂ ਹਨ ਤੇ ਨਿਰਾਸ਼ਤਾ ਦੇਣੀ ਠੀਕ ਨਹੀਂ। ਫਿਰ ਸੰਹਾਰੀ ਨੇ ਕਿਹਾ, ਜੇ ਆਪ ਨਾ ਚੱਲ ਸਕੋ ਤਾਂ ਆਪਣੇ ਸਪੁੱਤਰਾਂ ਵਿਚੋਂ ਕਿਸੇ ਨੂੰ ਕੱਲ ਦਿਓ। ਇਹ ਗੱਲ ਮੋੜਨੀ ਸਤਿਗੁਰੂ ਜੀ ਨੇ ਉਸ ਦੇ ਪ੍ਰੇਮ ਭਾਵ ਅੱਗੇ ਉਚਿਤ ਨਾ ਸਮਝ ਕੇ ਪਿਰਥੀ ਚੰਦ ਜੀ ਨੂੰ ਕਿਹਾ ਕਿ ਬਰਖੁਰਦਾਰ ਜੀ, ਤੁਸੀਂ ਆਪਣੇ ਤਾਇਆ ਜੀ ਨਾਲ ਜਾਓ ਤੇ ਵਿਵਾਹ ਕਾਰਜਾਂ ਵਿਚ ਸੇਵਾ ਸਫਲਤਾ ਨਾਲ ਕਰਕੇ ਸੰਬੰਧੀਆਂ ਦੀ ਪ੍ਰਸੰਨਤਾ ਲੈ ਆਓ। ਪ੍ਰਿਥੀ ਚੰਦ ਜੀ ਨੇ ਆਪਣੀ ਚਾਈ ਸੇਵਾ ਤੋਂ ਓਹਲੇ ਹੋਣਾ ਤੇ ਉਥੋਂ ਗੈਰ ਹਾਜ਼ਰੀ ਨੂੰ ਆਪਣੇ ਮਨੋਰਥ ਸਿੱਧੀ ਲਈ ਹਾਨੀਕਾਰਕ ਖਿਆਲ ਕੀਤਾ। ਪਿਤਾ ਗੁਰੂ ਦੀ ਆਗਿਆ ਨੂੰ ਮੁੱਖ ਨਾ ਰੱਖਿਆ ਤੇ ਟਾਲਵਾਂ ਉੱਤਰ ਦਿੱਤਾ ਕਿ ਮੈਨੂੰ ਤਾਂ ਦਿਨ ਰਾਤ ਦੀ ਸੇਵਾ ਤੋਂ ਵਿਹਲ ਨਹੀਂ। ਤਾਂ ਗੁਰੂ ਜੀ ਨੇ ਕਿਹਾ, ਬੇਟਾ ਸੇਵਾ ਕੋਈ ਹੋਰ ਸੰਭਾਲ ਲਵੇਗਾ, ਇਹ ਗੁਰੂ ਅਮਰਦਾਸ ਜੀ ਦਾ ਸਤਸੰਗ ਹੈ, ਸੇਵਾ ਵਿਚ ਥੁੜ ਨਹੀਂ ਪੈ ਸਕਦੀ। ਤਦ ਪਿਰਥੀਏ ਨੇ ਰੁੱਖੇ ਹੋ ਕੇ ਕਿਹਾ, ਜੀ ਜੰਜਾਂ ਵਿਚ ਖੇਚਲਾਂ ਤੇ ਵਿਖੇਪ ਹੁੰਦੇ ਹਨ, ਮੇਰਾ ਸੁਭਾਅ ਨਹੀਂ ਸਹਾਰ ਸਕਦਾ, ਉਥੋਂ ਦੇ ਤਮੋ ਗੁਣੀ ਪ੍ਰਭਾਵ ਵਿਚ ਮੈਥੋਂ ਨਹੀਂ ਜੇ ਜਾ ਹੁੰਦਾ। ਗੁਰੂ ਜੀ ਦਿਲ ਦੀ ਭਾਵਨਾ ਸਮਝ ਗਏ, ਫਿਰ ਮੰਝਲੇ ਪੁੱਤਰ ਮਹਾਂਦੇਵ ਨੂੰ ਜਾਣ ਦੀ ਆਗਿਆ ਕੀਤੀ। ਮਹਾਂਦੇਵ ਨੇ ਮਸਤਾਨੀ ਜਿਹੀ ਸੁਰ ਵਿਚ ਬੋਲੇ, जो कवि जी ने एह दर्शाई है। को बंधु किस को कित जाऊं, नह मेरी किस साथ चिनारी, नह चाहो मैं करन अगारी, क्या संबंधन की गत है, अपनो हित सब हेरत ग्रह, दर्भहीन पिख होहे न नेरे, तनी पुष के बने कनेरे, मैं ते नह नह जाऊं जाए, मैं ते नह नह जायो जाए, आवन जान शर्म को पाए। ये उत्तर सुन के खिमा दे पर्वत गुरु जी तीसरे पुत्र वाल तके। श्री अर्जन जीओ ए नजर वेख के वधेरे अदब विच होके सुन लगे। आप जी ने फरमाया, बेटा अपने ताया जी नाल लाहौर जाओ, इन्हां दे उत्सव विच शामिल होवो, प्रवृत्ति विच सावधान रहो, कुछ चिर इन्हां दे ग्रह रहो, व्याह हो मुके ते कुछ दिन मगरों अपनी धर्मशाला जा टिको, उथे सतनाम दा प्रवाह चलाओ, दुखी भुखे दर्द नजाने दी दारी करो, नाम बाणी विच ला के पाप खंडो, जदों फेर सद भेजिए आ जाना, ना सदे तक टिके रहना। ए आग्या सुन के आपने सत वचन कह के मत्था टेकिया, ते अगले दिन ताए जी नाल हरी गुण गाउंदे टुर गए। जद व्याह चौपा नाल हो चुका ते संहारी जी ने मुड़ जान दी आग्या दे दित्ती, तां श्री अर्जन देव जी अपनी धर्मशाला आ रहे, जिथे नेता प्रति दीवान सजन कथा कीर्तन होवे ते श्री गुरु जी विच बैठ के गुरबाणी दे अर्थां दे भाव समझाउण ते सतनाम दा प्रचार करन। इस तरह कुछ समा बीतिया, जद आशा ते अंदाजे तो वध बीत गया, तां समा तां गुरु आग्या नाल विछड़े सिख ते सपुत्र जी विछोड़े दियां कसकां प्रतीत करके उदास होण लगे। ਗੁਰੂ ਆਗਿਆ ਨਾਲ ਵਿਛੜੇ ਸਿੱਖ ਤੇ ਸਪੁੱਤਰ ਜੀ ਵਿਛੋੜੇ ਦੀਆਂ ਕਸਕਾਂ ਪ੍ਰਤੀਤ ਕਰਕੇ ਉਦਾਸ ਹੋਣ ਲੱਗੇ। ਆਪ ਜੀ ਨੂੰ ਗੁਰੂ ਭਾਵਨਾ ਦਾ ਅਤੀ ਪ੍ਰੇਮ ਸੀ, ਵਿਛੋੜਾ ਹੁਣ ਦੁਖਦਾਈ ਭਾਸਦਾ ਸੀ, ਪ੍ਰੇਮ ਨਾਲ ਹਿਰਦਾ ਦਰਬਦਾ ਸੀ ਤੇ ਮਿਲਣ ਦੀ ਉਮੰਗ ਬੇਬਲ ਕਰਦੀ ਸੀ, ਯਥਾ ਕਬ ਗਾਵਤ ਗਦ ਗਦ ਸੁਰ ਹੋਵਤ, ਪਿਤਾ ਪਰਮ ਪ੍ਰਿਯ ਨਿਕਟ ਨਾ ਜੋਵਤ, ਕਬ ਸੰਗਤ ਮੈਂ ਗੁਰ ਗਨ ਕਹਿ, ਕਮਲ ਬਿਲੋਚਨ ਤੇ ਜਲ ਬਹਿ ਸੂਰਜ ਪ੍ਰਕਾਸ਼। ਇਸ ਤਰ੍ਹਾਂ ਚਿਰਕਾਲ ਬਤੀਤ ਗਿਆ। ਪੁੱਤਰ ਤੇ ਸਿੱਖ ਸ੍ਰੀ ਅਰਜਨ ਗੁਰੂ ਪ੍ਰੇਮ ਵਿਚ ਮੱਤੇ ਪਰ ਬਿਰੋਂ ਵਿਚ ਬੇਬਲ ਹਨ। ਗੁਰੂ ਇਹ ਦੇਖ ਰਿਹਾ ਹੈ ਆਪਣੇ ਪਿਆਰ ਨੂੰ ਕਿ ਚਾਹੇ ਉਹ ਨਿਸ਼ਕਾਮ ਪ੍ਰੇਮ ਗੁਰੂ ਭਾਵਨਾ ਦਾ ਹੈ, ਪਰ ਹੈ ਆਪਣਾ ਪ੍ਰੇਮ। ਕਿਆ ਇਸ ਦੇਵੀ ਅਪਣੱਤ ਨੂੰ ਵੀ ਆਗਿਆ ਤੋਂ ਸ੍ਰੀ ਅਰਜਨ ਜੀ ਵਾਰਨ ਕਰ ਸਕਦੇ ਹਨ? ਕਿਉਂਕਿ ਅੰਤਰਮੇਲ ਆਤਮਾ ਦਾ ਪਰਮਾਤਮਾ ਨਾਲ ਆਪੇ ਦਾ ਤਿਆਗ ਤੇ ਪ੍ਰਿਯ ਸਰੂਪਤਾ ਵਿਚ ਪ੍ਰਾਪਤੀ ਹੈ। ਪੂਰਨ ਆਪਾ ਨਿਸ਼ਾਵਰਤਾ ਸੰਗਮ ਵਿਚ ਲੈ ਜਾਂਦੀ ਹੈ, ਪੂਰਨ ਆਪਾ ਨਿਸ਼ਾਵਰਤਾ ਸੰਗਮ ਵਿਚ ਲੈ ਜਾਂਦੀ ਹੈ। ਇਸ ਤਰ੍ਹਾਂ ਜਦ ਸਮਾਂ ਹੋਰ ਲੰਘਿਆ ਤਾਂ ਸ੍ਰੀ ਅਰਜਨ ਦੇਵ ਜੀ ਨੇ ਇਕ ਪੱਤਰਿਕਾ ਘੱਲਣੀ ਮੁਨਾਸਬ ਸਮਝੀ ਕਿ ਜੇ ਆਗਿਆ ਹੋਵੇ, ਜੇ ਆਗਿਆ ਦੇਣ ਤਾਂ ਜਾਵਾਂ, ਨਹੀਂ ਤਾਂ ਹੋਰ ਬ੍ਰਹਿ ਦਾ ਰੰਗ ਸਹਾਰਾਂ। ਬਹੁਤ ਵਿਚਾਰ ਤੇ ਅਣਕ ਵਾਰ ਦੀ ਸੰਗ ਵਾਲੀ ਸੋਚ ਦੇ ਮਗਰੋਂ ਆਪ ਜੀ ਨੇ ਇਹ ਪੱਤਰਿਕਾ ਲਿਖੀ। ਮੇਰਾ ਮਨ ਲੋਚੈ ਗੁਰ ਦਰਸਨ ਤਾਈ, ਬਿਲਪ ਕਰੈ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ, ਬਿਨ ਦਰਸਨ ਸੰਤ ਪਿਆਰੇ ਜੀਉ, ਹਉ ਕੋਲੀ ਜੀਉ ਕੋਲ ਕਮਾਈ, ਗੁਰ ਦਰਸਨ ਸੰਤ ਪਿਆਰੇ ਜੀਉ ਰਹਾਉ। ਇਹ ਪੱਤਰਿਕਾ ਲੈ ਕੇ ਜਦ ਦਾਸ ਪਹੁੰਚਾ ਤਾਂ ਪ੍ਰਿਥੀਆ ਜੀ ਅੱਗੋਂ ਮਿਲ ਪਏ। ਉਨ੍ਹਾਂ ਨੇ ਪੱਤਰਿਕਾ ਲੈ ਲਈ ਤੇ ਅਗਲੇ ਦਿਨ ਉਸ ਦਾਸ ਨੂੰ ਕਿਹਾ ਕਿ ਗੁਰੂ ਜੀ ਅਰਜਨ ਮੱਲ ਤੇ ਖੁਸ਼ੀ ਕਰਦੇ ਹਨ ਤੇ ਫਰਮਾਉਂਦੇ ਹਨ ਕਿ ਕੁਛ ਦਿਨ ਹੋਰ ਲਾਹੌਰ ਠਹਿਰੋ। ਇਹ ਉੱਤਰ ਜਦ ਲੈ ਕੇ ਦਾਸ ਪਹੁੰਚਿਆ ਤਾਂ ਆਪ ਜੀ ਆਗਿਆ ਵਿਚ ਟਿਕੇ ਰਹੇ, ਪਰ ਪਿਆਰ ਦੀ ਖਿੱਚ ਜਿਉਂ ਜਿਉਂ ਵਧੇ ਵਧਦੀ ਹੈ ਪਰ ਪਿਆਰ ਦੀ ਖਿੱਚ ਜਿਉਂ ਜਿਉਂ ਵਿਥ ਵਧੇ ਵਧਦੀ ਹੈ ਆਪ ਜੀ ਹੋਰ ਵੈਰਾਗ ਵਿਚ ਰਹਿਣ ਲੱਗ ਪਏ। ਫਿਰ ਇਕ ਹੋਰ ਪੱਤਰਿਕਾ ਲਿਖੀ ਜਿਸ ਵਿਚ ਪ੍ਰੇਮ ਦੇ ਹੀ ਭਾਵ ਸਨ। ਅੱਗੇ ਵਾਂਗੂ ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਚਿਰ ਹੋਆ ਦੇਖੈ ਸਾਰੰਗ ਪਾਣੀ ਤਨ ਸੁਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਉ ਕੋਲੀ ਹਉ ਕੋਲ ਕੁਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਓ।